ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ, ਇਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮੁਸਲਮਾਨ ਮਗ ਹਿੰਦ ਕੋ ਅਸ ਬਿਦ ਲਿਹੋ ਪਛਾਣ, ਕਰਮ ਨ ਸ਼ੁਭ ਕਰਹੀ ਉਭੋ ਝੂਠੇ ਨਾਮ ਬਖਾਨ। ਮੁਸਲਮਾਨ ਮਗ ਹਿੰਦ ਕੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਪਿਛਲੇ ਪਹਿਰ ਦੇ ਸੁੰਦਰ ਦੀਵਾਨ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਚੱਲ ਰਹੇ ਹਨ। ਗੁਰੂ ਸਵਾਰਿਆਂ ਤੋਂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕਰਕੇ ਆਪਣੇ ਸਵਾਸਾਂ ਨੂੰ, ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਅਤੇ ਉਸ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਮਹਾਰਾਜ ਜੀ ਨੇ ਜੀਵਾਂ ਦੀ ਕਲਿਆਣ ਕੀਤੀ, ਸ੍ਰਿਸ਼ਟੀ ਦਾ ਉਧਾਰ ਕੀਤਾ, ਉਹ ਕੌਤਕ ਹਜ਼ੂਰ ਦੇ ਚੱਲ ਰਹੇ ਹਨ। ਜੋ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ, ਅਤੇ ਉਸ ਵਿੱਚ ਆਪ ਜੀ ਨੇ ਸੁਣਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਨਗਰ ਤੋਂ ਬਾਹਰ ਬੈਠੇ ਹੋਏ ਹਨ। ਹਜ਼ੂਰ ਨੇ ਆਵਾਜ਼ ਦਿੱਤੀ, ਨਾ ਕੋ ਹਿੰਦੂ ਨਾ ਮੁਸਲਮਾਨ। ਇਸ ਗੱਲ ਦਾ ਪਤਾ ਜਦੋਂ ਸੁਲਤਾਨਪੁਰ ਦੇ ਕਾਜ਼ੀ ਨੂੰ ਲੱਗਾ, ਉਸਨੇ ਮਨ ਵਿੱਚ ਰੋਸ ਕੀਤਾ, ਕੁਝ ਲੋਕਾਂ ਨੂੰ ਨਾਲ ਲਿਆ ਆਣ ਕੇ ਮਹਾਰਾਜ ਜੀ ਨਾਲ ਚਰਚਾ ਕੀਤੀ, ਆਖਿਆ ਜਵਾਬ ਦਿਓ ਕਿਵੇਂ ਕੋਈ ਹਿੰਦੂ ਅਤੇ ਮੁਸਲਮਾਨ ਨਹੀਂ ਹੈ। ਹਜ਼ੂਰ ਨੇ ਫਿਰ ਕੁਝ ਅੰਤਰੀਵ ਗੁਣ ਦੱਸੇ ਸਾਧ ਸੰਗਤ ਜੀ, ਜਿਹੜੇ ਮੁਸਲਮਾਨਾਂ ਦੇ ਹਿੰਦੂਆਂ ਦੇ ਹੋਣੇ ਚਾਹੀਦੇ ਨੇ, ਜਾਂ ਕਿਸੇ ਵੀ ਚੰਗੇ ਇਨਸਾਨ ਦੇ ਜਿਹੜਾ ਕਿਸੇ ਵੀ ਭਾਵੇਂ ਧਰਮ ਵਿੱਚ ਪੈਦਾ ਹੋਇਆ। ਜਦੋਂ ਗੁਣ ਕਿਸੇ ਵਿੱਚ ਨਜ਼ਰ ਨਹੀਂ ਆਉਂਦੇ ਦਿਸੇ, ਤਾਂ ਕਾਜ਼ੀ ਸ਼ਰਮਿੰਦਾ ਹੋ ਕੇ ਉੱਠ ਕੇ ਚਲਿਆ ਗਿਆ। ਮਹਾਰਾਜ ਜੀ ਨੂੰ ਨਮਸਕਾਰ ਕਰਨ ਵਾਸਤੇ ਭਾਈ ਭਗੀਰਥ ਜੀ ਆਏ ਹਨ, ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਵਿੱਚ ਪੂਰੀ ਤਰ੍ਹਾਂ ਭਿੱਜਾ ਹੋਇਆ ਹੈ। ਇੱਥੋਂ ਤੱਕ ਆਪ ਜੀ ਪ੍ਰਸੰਗ ਪਹਿਲਾਂ ਸਰਵਣ ਕਰ ਚੁੱਕੇ ਹੋ। ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਆਓ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਵਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਨੁਹ ਤੋ ਭਗੀਰਥ ਪਾਸੂ ਦਰਸ਼ਨ ਕਰਤ ਪਾਏ ਸੁਖ ਰਾਸੂ।
ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਭਗੀਰਥ ਜੀ ਪਹੁੰਚੇ ਹਨ। ਦਰਸ਼ਨ ਕਰਕੇ ਮਹਾਰਾਜ ਜੀ ਦੇ ਭਾਈ ਭਗੀਰਥ ਨੇ ਬਹੁਤ ਸੁੱਖ ਪ੍ਰਾਪਤ ਕੀਤਾ, ਕਿਉਂਕਿ ਗੁਰੂ ਜਿਹੜਾ ਸਾਧ ਸੰਗਤ ਜੀ ਉਹ ਪਰਮੇਸ਼ਰ ਸਰੂਪ ਹੈ। ਪਰਮੇਸ਼ਰ ਦਾ ਉਵੇਂ ਕੋਈ ਰੂਪ ਰੰਗ ਨਹੀਂ, ਕੋਈ ਚਿਹਨ ਚੱਕਰ ਨਹੀਂ। ਚਿਹਨ ਚੱਕਰ ਅਰ ਵਰਨ ਜਾਤ ਅਰ ਪਾਤ ਨਹਿਨ, ਜਿਹ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਫਿਰ ਗੁਰੂ ਸਾਹਿਬ ਜੀ ਦਾ ਉਪਦੇਸ਼ ਵਾਰ ਵਾਰ ਆਪਾਂ ਨੂੰ ਇਹੀ ਸਰਵਣ ਕਰਨ ਨੂੰ ਮਿਲਦਾ, ਦਿਨ ਰਾਤੀ ਆ ਰੱਦ ਹੋ ਪਿਆਰੋ ਨਿਮਖ ਨਾ ਕੀਜਾ ਢੀਲਾ, ਸਾਸ ਸਾਸ ਸਿਮਰੋ ਗੋਬਿੰਦ, ਉਠਤ ਬੈਠਤ ਸੋਗਤ ਧਿਆਈਐ। ਹੁਣ ਸਿਮਰਿਆ ਜਾਏ, ਧਿਆਇਆ ਤਾਂ ਉਹਨੂੰ ਜਾਏ ਸਾਧ ਸੰਗਤ ਜੀ, ਜਿਸ ਦਾ ਕੋਈ ਸਰੂਪ ਆਪਾਂ ਨੂੰ ਨਜ਼ਰੀ ਪਵੇ। ਪਰਮੇਸ਼ਰ ਦਾ ਕੋਈ ਸਰੂਪ ਨਹੀਂ ਹੈ, ਜਿਸ ਦਾ ਕੋਈ ਸਰੂਪ ਹੀ ਨਹੀਂ, ਜਿਸ ਨੂੰ ਦੇਖਿਆ ਹੀ ਕਦੇ ਨਹੀਂ, ਉਹ ਸਾਡੀ ਯਾਦ 'ਚ ਕਿਵੇਂ ਆਵੇਗਾ। ਯਾਦ ਵਿੱਚ, ਕਲਪਨਾ ਵਿੱਚ ਹਮੇਸ਼ਾ ਉਹ ਚੀਜ਼ ਆਉਂਦੀ ਹੈ ਜਿਹੜੀ ਕਦੇ ਦੇਖੀ ਹੈ। ਮੈਂ ਇੱਥੋਂ ਹਰਿਮੰਦਰ ਸਾਹਿਬ ਦਾ ਜ਼ਿਕਰ ਕਰਾਂ, ਜਿਨ੍ਹਾਂ ਗੁਰਮੁਖਾਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੀ ਯਾਦ ਵਿੱਚ ਆ ਜਾਏਗਾ ਹਰਿਮੰਦਰ ਸਾਹਿਬ ਉਸੇ ਵੇਲੇ ਨਾਮ ਲੈਂਦਿਆਂ ਹੀ। ਮੈਂ ਇੱਥੋਂ ਆਖਦੇ ਹਾਂ ਹਜ਼ੂਰ ਸਾਹਿਬ, ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੀ ਕਲਪਨਾ 'ਚ ਹਜ਼ੂਰ ਸਾਹਿਬ ਆ ਜਾਏਗਾ। ਪਰ ਜਿਹਨੇ ਕਦੀ ਹਰਿਮੰਦਰ ਸਾਹਿਬ ਦੇਖਿਆ ਨਹੀਂ, ਮੈਂ ਜ਼ਿਕਰ ਕਰੀ ਜਾਂ, ਉਹਦੀ ਯਾਦ 'ਚ ਕੀ ਆਏਗਾ। ਕੁਝ ਨਹੀਂ ਆਏਗਾ ਕਿਉਂਕਿ ਦੇਖਿਆ ਕਦੇ ਨਹੀਂ। ਪਰਮਾਤਮਾ ਦਾ ਜ਼ਿਕਰ ਕਰੀਏ, ਪਰਮਾਤਮਾ ਸਾਹ ਸੰਗੜੀ ਸਾਡੀ ਸਿਮਰਤੀ ਵਿੱਚ ਆਵੇ ਕਿ ਕਿਉਂਕਿ ਸਰੂਪ ਹੀ ਕੋਈ ਨਹੀਂ ਹੈ। ਪਰ ਫਿਰ ਵਿਦਵਾਨਾਂ ਨੇ ਉਹਦਾ ਇੱਕ ਸਰੂਪ ਕਥਨ ਜ਼ਰੂਰ ਕੀਤਾ। ਹਾਂ ਠੀਕ ਹੈ, ਉਹਦਾ ਚੇਨ ਚੱਕਰ ਕੋਈ ਸਾਧ ਸੰਗਤ ਜੀ ਇਹ ਪੰਜਾਂ ਤੱਤਾਂ ਦੇ ਸਰੂਪ ਵਾਲਾ ਤਾਂ ਨਹੀਂ, ਪਰ ਉਹਨੂੰ ਸੁੱਖ ਸਰੂਪ ਜ਼ਰੂਰ ਆਖਿਆ। ਉਹ ਪਰਮਾਤਮਾ ਸੁੱਖ ਸਰੂਪ ਹੈ, ਪਰਮਾਤਮਾ ਆਨੰਦ ਸਰੂਪ ਹੈ, ਪਰਮਾਤਮਾ ਸ਼ਾਂਤੀ ਸਰੂਪ ਹੈ। ਸੁੱਖ ਕਿਸੇ ਦਾ ਮਨ ਅਨੁਭਵ ਕਰੇ, ਸਮਝੋ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੇ ਨੇੜੇ ਹੈ। ਗੁਰੂ ਅਤੇ ਪਰਮੇਸ਼ਰ ਸਾਧ ਸੰਗਤ ਜੀ ਦੋ ਨਹੀਂ ਹੁੰਦੇ, ਪਾਰ ਬ੍ਰਹਮ ਗੁਰ ਰਹਿਆ ਸਮਾਏ। ਇਸ ਲਈ ਕਥਨ ਕੀਤਾ ਭਾਈ ਭਗੀਰਥ ਜੀ ਨੇ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਹਨੂੰ ਸੁੱਖ ਬੜਾ ਮਿਲਿਆ ਮਹਾਰਾਜ ਦੇ ਦਰਸ਼ਨ ਕੀਤਿਆਂ, ਕਿਉਂਕਿ ਗੁਰੂ ਸਾਹਿਬ ਸੁੱਖ ਸਰੂਪ ਨੇ। ਭਾਵਨਾ ਨਾਲ ਆਣ ਕੇ ਦਰੋਤ ਵੰਦਨਾ ਕੀਤੀ, ਬੜਾ ਸੁੱਖ ਪ੍ਰਾਪਤ ਹੋਇਆ ਭਾਈ ਭਗੀਰਥ ਜੀ ਨੂੰ।
ਆਇਆ ਮਨ ਸੁੱਖ ਪ੍ਰੇਮ ਮੰਗਾ।
ਅਜੇ ਭਾਈ ਭਗੀਰਥ ਜੀ ਨਮਸਕਾਰ ਕਰਕੇ ਬੈਠੇ ਸਨ, ਉਹਨੇ ਚਿਰ ਨੂੰ ਲਾਹੌਰ ਦਾ ਸ਼ਾਹੂਕਾਰ ਭਾਈ ਮਨ ਸੁੱਖ ਬੜੇ ਪ੍ਰੇਮ ਨਾਲ ਆਇਆ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ। ਹੋ ਵੀ
ਜਿਹ ਮਨ ਚੜਿਓ ਨਾਮ ਕੋ ਰੰਗਾ।
ਜਿਸਦੇ ਮਨ ਨੂੰ ਸਾਧ ਸੰਗਤ ਜੀ ਨਾਮ ਦਾ ਰੰਗ ਚੜਿਆ ਹੋਇਆ ਸੀ, ਉਹ ਭਾਈ ਮਨ ਸੁੱਖ ਜਿਹਨੂੰ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਭਾਈ ਭਗੀਰਥ ਨੇ ਬਣਾਇਆ ਸੀ ਮਹਾਰਾਜ ਦੇ ਗੁਣ ਦੱਸ ਦੱਸ ਕੇ, ਗੁਰੂ ਸਾਹਿਬ ਜੀ ਦੀ ਉਸਤਤ ਕਰਕੇ ਭਾਈ ਭਗੀਰਥ ਨੇ ਭਾਈ ਮਨ ਸੁੱਖ ਨੂੰ ਸਾਧ ਸੰਗਤ ਜੀ ਮਹਾਰਾਜ ਦਾ ਸ਼ਰਧਾਲੂ ਬਣਾਇਆ ਸੀ। ਇਸ ਕਰਕੇ ਗੁਰੂ ਸਾਹਿਬ ਜੀ ਦੇ ਪ੍ਰੇਮ ਦਾ, ਮਹਾਰਾਜ ਜੀ ਦੇ ਚਰਨਾਂ ਦੇ ਪ੍ਰੇਮ ਦਾ ਰੰਗ ਉਹਦੇ ਮਨ ਨੂੰ ਚੜਿਆ ਹੋਇਆ ਸੀ ਭਾਈ ਮਾਨ ਸੁੱਖ ਦੇ।
ਹਾਥ ਬੰਦ ਕਰ ਬੰਧਨ ਕੀਨੀ।
ਆਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਵੰਦਨਾ ਕੀਤੀ ਭਾਈ ਮਾਨ ਸੁੱਖ ਜੀ ਨੇ।
ਪਰਿਓ ਡੰਡਵਤ ਮਤ ਰਸ ਭੀਨੀ।
ਕਹਿੰਦੇ ਮਤ ਉਹਦੀ ਸਾਧ ਸੰਗਤ ਜੀ ਪ੍ਰੇਮ ਰਸ ਵਿੱਚ ਭਿੱਜੀ ਹੋਈ ਸੀ ਤੇ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਡੰਡੋਤ ਵੰਦਨਾ ਕੀਤੀ ਮਹਾਰਾਜ ਜੀ ਨੂੰ।
ਸਤ ਕਰਤਾਰ ਕਹੇ ਸੁਖ ਰਸ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਤ ਕਰਤਾਰ ਆਖਿਆ ਜੋ ਸੁਖਾਂ ਦੀ ਰਾਸ ਹਨ।
ਉਹ ਜੀ ਕੁਸ਼ਲ ਸਰਵ ਪੁੰਨ ਤਾਸੂ।
ਫਿਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਸ ਵੇਲੇ ਮੱਥਾ ਟੇਕ ਕੇ ਬੈਠ ਗਿਆ ਤੇ ਹਜ਼ੂਰ ਨੇ ਉਹਦੀ ਸੁੱਖ ਸਾਂਤ ਪੁੱਛੀ ਭਾਈ ਮਾਨ ਸੁੱਖ ਦੀ, ਭਾਈ ਦੱਸ ਤੂੰ ਠੀਕ ਹੈ, ਪਰਿਵਾਰ ਠੀਕ ਹੈ ਤੇਰਾ?
ਗਦ ਗਦ ਹੋਏ ਕਰ ਬੈਠ ਸਮੀਪਾ।
ਮਹਾਰਾਜ ਜੀ ਦੇ ਦਰਸ਼ਨ ਕਰਕੇ ਤਾਂ ਬਹੁਤ ਪ੍ਰਸੰਨ ਹੋਇਆ ਸੀ, ਗਦ ਗਦ ਹੋਇਆ ਬੈਠਾ ਸੀ। ਉਪਰੋਂ ਸਤਿਗੁਰੂ ਜੀ ਨੇ ਜਦੋਂ ਹਾਲ ਚਾਲ ਪੁੱਛਿਆ, ਸੁੱਖ ਸਾਂਤ ਪੁੱਛੀ, ਬਹੁਤ ਖੁਸ਼ ਹੋਇਆ ਉਹ।
ਬੋਲਿਓ ਬਚਨ ਤਬਹਿ ਕੁਲ ਦੀਪਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਮਾਨਸੁਖ ਸ਼ਾਹੂਕਾਰ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਨ ਲੱਗਾ ਹੈ।
ਸਰਬ ਕੁਸ਼ਲ ਭੀ ਦਰਸ ਤੁਮਾਰੋ।
ਆਖਿਆ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਭ ਸੁੱਖ ਸ਼ਾਂਤੀ ਹੈ, ਸਭ ਸੁੱਖ ਹੋ ਗਿਆ ਤੁਹਾਡੇ ਚਰਨਾਂ ਵਿੱਚ ਆਉਣ ਕਰਕੇ ਜੀ।
ਮੁਝ ਤਨ ਮਨ ਕੇ ਕਸ਼ਟ ਨਿਵਾਰੇ।
ਮਹਾਰਾਜ ਤੁਸਾਂ ਕਿਰਪਾ ਕੀਤੇ, ਮੇਰੇ ਤਨ ਦੇ ਮੇਰੇ ਮਨ ਦੇ ਕਸ਼ਟ ਦੂਰ ਕਰ ਦਿੱਤੇ ਹਨ।
ਚਲੋ ਚਾਹ ਮੈਂ ਪਰਦੇਸਾ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਮੈਂ ਪਰਦੇਸ ਨੂੰ ਚੱਲਿਆ ਸਾਂ, ਕਿਉਂਕਿ ਮਾਨਸੁਖ ਸਾਧ ਸੰਗਤ ਜੀ ਸ਼ਾਹੂਕਾਰ ਸੀ, ਵਪਾਰੀ ਆਦਮੀ ਸੀ। ਮਹਾਰਾਜ ਜੀ ਨੇ ਜਦੋਂ ਸੁੱਖ ਸਾਂਤ ਪੁੱਛੀ, ਉਹਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ, ਤੁਹਾਡੇ ਦਰਸ਼ਨ ਕਰਕੇ ਤਨ ਮਨ ਨੂੰ ਸੁੱਖ ਹੋਇਆ ਪਿਆ। ਹੁਣ ਮਹਾਰਾਜ ਮੈਂ ਆਪਣੇ ਵਪਾਰ ਕਰਕੇ ਦੂਰ ਪ੍ਰਦੇਸ਼ ਨੂੰ ਚੱਲਿਆ ਹਾਂ ਜੀ।
ਤੇਰੀ ਮੁਖ ਕੀ ਅਬ ਪਾਏ ਨਦੇਸ਼ਾ।
ਮਹਾਰਾਜ ਆਪ ਜੀ ਦੀ ਆਗਿਆ ਚਾਹੁੰਦਾ ਹਾਂ, ਆਗਿਆ ਲੈਣ ਵਾਸਤੇ ਆਇਆ ਕਿ ਮੈਂ ਆਪਣਾ ਵਪਾਰ ਕਰਨ ਵਾਸਤੇ ਜਿਵੇਂ ਪਹਿਲਾਂ ਜਾਂਦਾ ਸਾਂ ਉਵੇਂ ਜਾਵਾਂ ਜੀ।
ਬਣਜ ਖੇਪ ਕੋ ਭਰ ਕਰ ਭਾਰੀ।
ਮਹਾਰਾਜ ਵਪਾਰ ਦੀਆਂ ਵਸਤੂਆਂ ਦਾ ਭਾਰੀ ਖੇਪ ਲੈ ਕੇ ਜਹਾਜ਼ ਭਰ ਕੇ ਮੈਂ ਜਾਣਾ ਹੈ।
ਜਾਉ ਸੰਗਲਾ ਦੀਪ ਮਜਹਰੀ।
ਤੇ ਮਹਾਰਾਜ ਵਪਾਰ ਦੇ ਸਿਲਸਿਲੇ ਵਿੱਚ ਮੈਨੂੰ ਸੰਗਲਾ ਦੀਪ ਜਾਣਾ ਪੈਣਾ। ਸੰਗਲਾ ਦੀਪ ਸਾਹਿਬ ਸੰਗਤ ਜੀ ਅੱਜ ਦਾ ਸ੍ਰੀ ਲੰਕਾ। ਉਹਨੇ ਮਹਾਰਾਜ ਤੋਂ ਆਗਿਆ ਮੰਗੀ, ਆਖਿਆ ਮਹਾਰਾਜ ਮੈਂ ਖੇਪ ਆਪਣੀ ਲੱਦ ਕੇ ਜਹਾਜ਼ ਉੱਤੇ ਵਪਾਰ ਵਾਸਤੇ ਪ੍ਰਦੇਸ਼ ਚੱਲਿਆ, ਤੁਹਾਡੀ ਆਗਿਆ ਲੈਣ ਵਾਸਤੇ ਆਇਆ, ਕਿਉਂਕਿ ਜਹਾਜ਼ ਲੱਦ ਕੇ ਮੈਂ ਸੰਗਲਾ ਦੀਪ ਨੂੰ ਜਾਣਾ ਹੈ।
ਹੋਏ ਹੈ ਦਿਨ ਬਹੁ ਬਿਰਹੋ ਤੁਮਾਰਾ।
ਤੇ ਬਹੁਤ ਦਿਨ ਮਹਾਰਾਜ ਜੀ ਤੁਹਾਡਾ ਮੈਂ ਦਰਸ਼ਨ ਨਾ ਕਰ ਸਕਾਂਗਾ, ਬਹੁਤ ਦਿਨ ਮੈਨੂੰ ਵਿਛੋੜਾ ਚੱਲਣਾ ਪਵੇਗਾ, ਜਾਣਾ ਤਾਂ ਪੈਣਾ ਆਪਣੇ ਕੰਮ ਕਰਕੇ, ਪਰ ਹੁਣ ਜਿੰਨੀ ਦੇਰ ਮੈਂ ਵਾਪਸ ਨਹੀਂ ਆਉਂਦਾ ਉਨੀ ਦੇਰ ਮਹਾਰਾਜ ਤੁਹਾਡੇ ਦਰਸ਼ਨਾਂ ਦਾ ਜਿਹੜਾ ਇਹ ਸੁੱਖ ਮੈਨੂੰ ਮਿਲ ਨਾ ਸਕੇਗਾ, ਵਿਛੋੜਾ ਮੈਨੂੰ ਚੱਲਣਾ ਪਵੇਗਾ।
ਕੁਚਰ ਹੋ ਆਪ ਸ਼ਬਦ ਸੁਖ ਸਾਰਾ।
ਪਰ ਮਹਾਰਾਜ ਉਸ ਵਿਛੋੜੇ ਨੂੰ ਦੂਰ ਕੀਤਾ ਜਾ ਸਕਦਾ ਜੇ ਤੁਸੀਂ ਕਿਰਪਾ ਕਰਕੇ ਸ਼ਬਦ ਉਚਾਰਨ ਕਰ ਦਿਓ, ਉਹ ਗੁਰਬਾਣੀ ਦਾ ਸ਼ਬਦ ਮੈਂ ਲਿਖ ਕੇ ਨਾਲ ਲੈ ਜਾਵਾਂਗਾ।
ਮੈਂ ਲਿਖ ਲਿਓ ਪਠੇ ਕਰਨੇ ਮਾਂ।
ਤੇ ਮਹਾਰਾਜ ਨੇਮ ਨਾਲ ਮੈਂ ਉਸ ਲਿਖੇ ਹੋਏ ਸ਼ਬਦ ਨੂੰ ਪੜ੍ਹ ਲਿਆ ਕਰਾਂਗਾ, ਸ਼ਬਦ ਵਿੱਚੋਂ ਮੈਨੂੰ ਤੁਹਾਡੇ ਦਰਸ਼ਨਾਂ ਦਾ ਮਿਲਾਪ ਦਾ ਆਨੰਦ ਆ ਜਾਇਆ ਕਰੇਗਾ ਜੀ।
ਗਿਣ ਤੇ ਵਧੈ ਗੁਰੂ ਪਗ ਪ੍ਰੇਮਾ।
ਮਹਾਰਾਜ ਐਸੀ ਕਿਰਪਾ ਕਰੋ ਜਿਸ ਸ਼ਬਦ ਨੂੰ ਰੋਜ਼ ਨੇਮ ਨਾਲ ਪੜ੍ਹਨ ਕਰਕੇ ਮਹਾਰਾਜ ਜੀ ਤੁਹਾਡੇ ਚਰਨਾਂ ਦਾ ਪ੍ਰੇਮ ਮੇਰੇ ਮਨ ਵਿੱਚ ਵੱਧਦਾ ਜਾਏ। ਐਸਾ ਨਾ ਹੋਏ ਵੀ ਮੈਂ ਦੂਰ ਚਲਿਆ ਜਾਵਾਂ ਅਤੇ ਹੌਲੀ ਹੌਲੀ ਤੁਹਾਡੀ ਯਾਦ ਹੀ ਵਿਸਰ ਜਾਏ, ਹੌਲੀ ਹੌਲੀ ਤੁਹਾਡਾ ਪ੍ਰੇਮ ਘੱਟ ਨਾ ਜਾਏ। ਇਸ ਕਰਕੇ ਮੇਰੀ ਬੇਨਤੀ, ਤੁਸੀਂ ਸ਼ਬਦ ਉਚਾਰਨ ਕਰੋ, ਮੈਂ ਲਿਖ ਲਵਾਂ। ਉਸ ਗੁਰਬਾਣੀ ਦੇ ਸ਼ਬਦ ਨੂੰ ਰੋਜ਼ ਨੇਮ ਨਾਲ ਮੈਂ ਪੜ੍ਹ ਲਿਆ ਕਰਾਂਗਾ ਅਤੇ ਤੁਹਾਡਾ ਪ੍ਰੇਮ ਮੇਰੇ ਮਨ 'ਚ ਜਾਗਦਾ ਰਹੇਗਾ।
ਸੁਣ ਕਰ ਬਚਨ ਦੀਨ ਦੁੱਖ ਭੰਜਨ,
ਉਹਦੀ ਬੇਨਤੀ ਸੁਣ ਕੇ ਦੀਨਾਂ ਦੇ ਦੁੱਖਾਂ ਨੂੰ ਦੂਰ ਕਰ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ
ਉਚਰੇ ਰੁਚਰ ਸ਼ਬਦ ਜਨ ਰੰਜਨ,
ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲਾ ਗੁਰਬਾਣੀ ਦਾ ਸ਼ਬਦ ਉਸ ਵੇਲੇ ਉਚਾਰਨ ਕੀਤਾ ਮਹਾਰਾਜ ਜੀ ਨੇ।
ਸ੍ਰੀ ਕਰਤਾਰ ਗੁਰੂ ਵਡਿਆਈ,
ਜਿਸ ਸ਼ਬਦ ਵਿੱਚ ਕਰਤਾਰ ਦੀ ਤੇ ਗੁਰੂ ਦੀ ਵਡਿਆਈ ਸੀ। ਮੈਂ ਬੇਨਤੀ ਕੀਤੀ ਕਰਤਾਰ ਤੇ ਗੁਰੂ ਸਾਹਿਬ ਸਿੰਘ ਜੀ ਦੋ ਨਹੀਂ, ਗੁਰਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਅਸਲ ਵਿੱਚ ਪਰਮੇਸ਼ਰ ਹੀ ਨਿਰਗੁਣ ਸਰੂਪ ਵਿੱਚ ਹੈ, ਜਿੱਥੇ ਉੱਥੇ ਪਰਮੇਸ਼ਰ ਹੈ। ਸ੍ਰਿਸ਼ਟੀ ਦੇ ਭਰੇ ਵਾਸਤੇ ਜਿੱਥੇ ਉਹਨੇ ਸਰਗੁਣ ਸਰੂਪ ਧਾਰਨ ਕਰ ਲਿਆ, ਆਪਾਂ ਸਤਿਗੁਰੂ ਆਖ ਦਿੱਤਾ। ਹੁਣ ਮਹਾਰਾਜ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਉਸ ਵਿੱਚ ਪਰਮੇਸ਼ਰ ਦੀ ਤੇ ਗੁਰੂ ਦੀ ਵਡਿਆਈ ਸੀ।
ਭਗਤ ਬਿਰਖਤ ਹੈ ਗਿਆਨ ਮਿਲਾਈ,
ਤੇ ਫਿਰ ਉਹਦੇ ਵਿੱਚ ਭਗਤੀ ਤੇ ਗਿਆਨ ਮਿਲਿਆ ਹੋਇਆ ਸੀ। ਸ਼ਬਦ ਮਹਾਰਾਜ ਨੇ ਉਚਾਰਨ ਕਰ ਦਿੱਤਾ, ਭਾਈ ਮਨਸੁਖ ਲਿਖ ਰਿਹਾ, ਉਸ ਸ਼ਬਦ ਵਿੱਚ ਪਰਮੇਸ਼ਰ ਦੀ ਵਡਿਆਈ ਹੈ, ਗੁਰੂ ਦੀ ਵਡਿਆਈ ਹੈ, ਭਗਤੀ ਤੇ ਗਿਆਨ ਮਿਲਿਆ ਹੋਇਆ ਹੈ ਜੀ।
ਅਸ ਬਾਣੀ ਮਨ ਸੁਖ ਲਿਖ ਲੀਨੀ,
ਐਸਾ ਬਾਣੀ ਦਾ ਸ਼ਬਦ ਭਾਈ ਮਨ ਸੁਖ ਨੇ ਬੜੇ ਪ੍ਰੇਮ ਨਾਲ ਲਿਖ ਲਿਆ ਹੈ।
ਪੜ੍ਹ ਕਰ ਪਰਮ ਪ੍ਰੇਮ ਮਤ ਭੀਨੀ,
ਲਿਖਦਿਆਂ ਲਿਖਦਿਆਂ ਨਾਲ ਪੜ੍ਹ ਰਿਹਾ ਤੇ ਕਹਿੰਦੇ ਪੜ੍ਹਦਿਆਂ ਪੜ੍ਹਦਿਆਂ ਭਾਈ ਮਨ ਸੁਖ ਦਾ ਪ੍ਰੇਮ ਜਿਹੜਾ ਸੀ, ਜਿਹੜੀ ਉਹਦੀ ਮਤ ਸੀ, ਪ੍ਰੇਮ ਵਿੱਚ ਭਿੱਜਦੀ ਜਾ ਰਹੀ ਹੈ।
ਬਾਹਰ ਬੋਲੇ ਗੁਰੂ ਉਦਾਰਾ,
ਜਿਸ ਵੇਲੇ ਸਾਰਾ ਸ਼ਬਦ ਲਿਖ ਲਿਆ ਇਸ ਗੁਰਮੁਖ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਬਾਅਦ ਵਿੱਚ ਆਪਣੇ ਪਵਿੱਤਰ ਮੁਖ ਤੋਂ ਏਦਾਂ ਬੋਲੇ ਹਨ।
ਮੱਝ ਨਿਸਾ ਜਾਮ ਸ਼ੁਭ ਬਾਰਾ,
ਮਹਾਰਾਜ ਨੇ ਆਖਿਆ ਭਾਈ ਮਾਨ ਸੁਖ, ਜਦੋਂ ਇੱਕ ਪੈਰ ਰਾਤ ਰਹਿ ਜਾਂਦੀ ਹੋਵੇ, ਮੱਝ ਨਿਸਾ ਜਾਮ ਸੁਖ ਸਾਰਾ, ਜਾਮ ਹੁੰਦਾ ਪੈਰ, ਨਿਸਾ ਹੁੰਦੀ ਰਾਤ, ਜਿਸ ਵੇਲੇ ਇੱਕ ਪੈਰ ਰਾਤ ਬਾਕੀ ਰਹਿ ਜਾਵੇ, ਭਾਵ ਤਿੰਨ ਪੈਰ ਰਾਤ ਲੰਘ ਜਾਵੇ, ਰਾਤ ਦਾ ਚੌਥਾ ਪੈਰ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਉਹ ਹੋਵੇ ਤਾਂ
ਇੱਕ ਮਨ ਹੋਏ ਕੈ ਪ੍ਰੀਤ ਸਮੇਤਾ,
ਇਸ਼ਨਾਨ ਕਰਕੇ ਮੱਝ ਹੁੰਦਾ ਇਸ਼ਨਾਨ ਕਰਨਾ, ਇੱਕ ਪੈਰ ਰਾਤ ਰਹਿੰਦੀ ਤੋਂ ਭਾਈ ਮਨ ਸੁਖ ਉੱਠ ਕੇ ਪ੍ਰੇਮ ਨਾਲ ਇਸ਼ਨਾਨ ਕਰਕੇ ਤੇ ਮਨ ਦੀ ਇਕਾਗਰਤਾ ਨਾਲ ਇਹ ਸ਼ਬਦ ਪੜਿਆ ਕਰੀ ਤੂੰ।
ਗੁਣ ਤਾਂ ਪਾਵੋ ਬ੍ਰਾਹਮਣ ਕੇਤਾ,
ਜੇ ਇਸ ਸ਼ਬਦ ਦੀ ਪੜ੍ਹ ਕੇ ਬਾਅਦ ਵਿੱਚ ਵਿਚਾਰ ਵੀ ਕਰੇਗਾ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਪਾ ਲਵੇਗਾ, ਪ੍ਰਾਪਤ ਕਰ ਲਵੇਗਾ। ਹੁਣ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਿਧਾਂਤ ਦੇਖੋ, ਸਿੱਖੀ ਦਾ ਜੋ ਆਪਣੇ ਤੱਕ ਹੁਣ ਤੱਕ ਪਹੁੰਚਿਆ ਉਹੀ ਦ੍ਰਿੜ ਕਰਵਾਇਆ ਪਹਿਲੇ ਸਰੂਪ ਵਿੱਚ ਹੀ। ਬਾਣੀ ਦੱਸ ਦਿੱਤੀ, ਉਹਨੂੰ ਆਖਿਆ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਪ੍ਰੇਮ ਨਾਲ ਚਿੱਤ ਦੀ ਇਕਾਗਰਤਾ ਬਣਾ ਕੇ ਤੇ ਸ਼ਬਦ ਬਾਣੀ ਦੇ ਨੂੰ ਪੜ੍ਹਨਾ ਤੇ ਫਿਰ ਇਹਦੀ ਵਿਚਾਰ ਕਰਨੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੇ ਕੁਝ ਸਿੱਖ ਸਾਧ ਸੰਗਤ ਜੀ ਇੱਕ ਵਾਰੀ ਆਏ ਸਨ। ਉਹਨਾਂ ਆਖਿਆ ਮਹਾਰਾਜ, ਅਸੀਂ ਗ੍ਰਿਸਤੀ ਹਾਂ, ਬਹੁਤਾ ਸਾਡੇ ਕੋਲੋਂ ਕੋਈ ਜਪ ਤਪ ਨਹੀਂ ਹੋ ਸਕਦਾ, ਐਸੀ ਕਿਰਪਾ ਕਰੋ, ਐਸਾ ਉਪਦੇਸ਼ ਦਿਓ, ਪਰਿਵਾਰ ਵਿੱਚ ਰਹਿੰਦਿਆਂ ਹੀ ਅਸੀਂ ਵੀ ਤਰ ਜਾਈਏ, ਸਾਡੀ ਵੀ ਕਲਿਆਣ ਹੋ ਜਾਵੇ। ਹਜ਼ੂਰ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਕੁਝ ਬਚਨ ਕੀਤੇ ਸਨ ਉਹਨਾਂ ਨਾਲ, ਜਿਹੜੇ ਸਾਡੇ ਸਾਰਿਆਂ ਲਈ ਹੈ। ਪ੍ਰਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕਿਸੇ ਪ੍ਰਥਾਏ ਵੀ ਸਾਧ ਸੰਗਤ ਜੀ ਮਹਾਰਾਜ ਬੋਲਣਗੇ, ਪਰ ਉਹ ਸਾਰੇ ਜਹਾਨ ਲਈ ਉਪਦੇਸ਼ ਸਾਂਝਾ ਹੀ ਹੁੰਦਾ। ਗੁਰੂ ਰਾਮਦਾਸ ਸਾਹਿਬ ਜੀ ਨੇ ਉਹਨਾਂ ਗੁਰਮੁਖਾਂ ਨੂੰ ਆਖਿਆ ਸੀ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬਹੋ ਨਾ ਲਾਗੇ ਪਿਆਰੇ। ਆਖਿਆ ਸੀ ਗੁਰਮੁਖੋ, ਠੀਕ ਹੈ, ਤੁਸੀਂ ਪੁੱਛਿਆ ਕੋਈ ਐਸਾ ਉਪਦੇਸ਼ ਦਿਓ ਵੀ ਅਸੀਂ ਗ੍ਰਿਸਤੀ, ਅਸੀਂ ਪਰਿਵਾਰ ਵਾਲੇ ਆਪਣੇ ਪਰਿਵਾਰ 'ਚ ਰਹਿੰਦੇ ਹੀ ਤਰ ਜਾਈਏ। ਹੁਣ ਇਹ ਚੇਤੇ ਰੱਖਿਓ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਜਿਵੇਂ ਦਿਨੇ ਰਾਤ ਆਪਣੇ ਘਰ ਦੇ ਕਾਰਜ ਸਵਾਰਦੇ ਜੇ, ਦਿਨੇ ਰਾਤ ਆਪਣੇ ਘਰ ਦੇ ਕੰਮ ਕਰਦੇ ਹੋ, ਤਿਆਗੋ ਕਬਹੋ ਨਾ ਲਾਗੇ ਪਿਆਰੇ। ਮਹਾਰਾਜ ਨੇ ਆਖਿਆ ਉਹਨਾਂ ਨੂੰ ਕਦੀ ਨਹੀਂ ਨਾ ਤੁਸੀਂ ਤਿਆਗਦੇ, ਕਿਉਂਕਿ ਘਰ ਦੇ ਕੰਮ ਪਿਆਰੇ ਲੱਗਦੇ ਬੰਦੇ ਨੂੰ, ਥੱਕਿਆ ਹੋਇਆ ਵੀ ਕਰ ਲੈਂਦਾ, ਕਹਿੰਦੇ ਚਲੋ ਕਰਕੇ ਆ ਸੌ ਜਾਵਾਂਗੇ, ਕਿਉਂਕਿ ਘਰ ਦੇ ਕੰਮਾਂ ਨਾਲ ਪਿਆਰ ਹੈ। ਮਹਾਰਾਜ ਨੇ ਆਖਿਆ ਜਿਵੇਂ ਦਿਨੇ ਰਾਤ ਘਰ ਦੇ ਕੰਮਾਂ ਨਾਲ ਪਿਆਰ ਹੈ ਤੁਹਾਡਾ, ਫਿਰ ਤੁਸੀਂ ਉਹਨਾਂ ਨੂੰ ਤਿਆਗ ਨਹੀਂ ਸਕਦੇ, ਕਿਉਂਕਿ ਪਿਆਰੇ ਲੱਗਦੇ, ਘਰ ਦੇ ਕੰਮ ਹੈ, ਆਪਣਾ ਕੰਮ ਹੈ। ਤਥਾ ਪਿਆਰ ਧਰੋ ਗੁਰਬਾਣੀ, ਮਹਾਰਾਜ ਨੇ ਆਖਿਆ ਸੀ ਉਸੇ ਤਰ੍ਹਾਂ ਗੁਰਮੁਖੋ ਗੁਰਬਾਣੀ ਨਾਲ ਪਿਆਰ ਕਰੋ, ਇਹਨੂੰ ਵੀ ਇੱਕ ਘਰ ਦਾ ਕੰਮ ਸਮਝ ਲਓ, ਗੁਰਬਾਣੀ ਪੜ੍ਹਨੀ, ਪਿਆਰ ਕਰਨਾ, ਸਤਿਕਾਰ ਕਰਨਾ, ਇੱਦਾਂ ਹੀ ਰੱਖ ਲਓ ਵੀ ਜਿਵੇਂ ਦੂਜੇ ਘਰ ਦੇ ਕੰਮ ਹੈ। ਇੱਕ 24 ਘੰਟਿਆਂ 'ਚ ਇੱਕ ਸਮਾਂ ਨਿਯਤ ਕਰੋ, ਜਿਵੇਂ ਬਾਕੀ ਘਰ ਦੇ ਕੰਮਾਂ ਨੂੰ ਆਪਾਂ ਸਾਧ ਸੰਗਤ ਜੀ ਇੱਕ ਸ਼ਡਿਊਲ ਬਣਾਇਆ ਹੁੰਦਾ। ਮਹਾਰਾਜ ਨੇ ਆਖਿਆ ਉਸੇ ਤਰ੍ਹਾਂ ਗੁਰਬਾਣੀ ਪੜ੍ਹਨ ਨੂੰ ਵੀ ਪਿਆਰ ਕਰੋ, ਜਿਵੇਂ ਘਰ ਦੇ ਕੰਮਾਂ ਨੂੰ ਪਿਆਰ ਕਰਦੇ ਜੀ। ਇਹ ਵਾਧੂ ਕੰਮ ਨਾ ਸਮਝੋ।
ਤਥਾ ਪਿਆਰ ਧਰੋ ਗੁਰਬਾਣੀ ਪੜ੍ਹਨ ਸੁਣਨ ਕੀ ਰੁਚ ਮਨ ਠਾਨੇ। ਉਸੇ ਤਰ੍ਹਾਂ ਗੁਰਬਾਣੀ ਨਾਲ ਪਿਆਰ ਕਰੋ, ਇਹਨੂੰ ਪੜ੍ਹਨ ਦੀ ਅਤੇ ਸੁਣਨ ਦੀ ਰੁਚੀ ਹੋਵੇ ਮਨ ਵਿੱਚ। ਭਾਈ ਗੁਰਬਾਣੀ ਪੜ੍ਹਨੀ ਹੈ, ਕੁਝ ਕੀ ਭਾਵੇਂ ਥੋੜ੍ਹੀ ਤੋਂ ਥੋੜ੍ਹੀ ਪੜ੍ਹੀ ਜਾਏ ਸੁਣੀ ਜਾਏ, ਇਹ ਘਰ ਦੇ ਕੰਮ ਦੀ ਤਰ੍ਹਾਂ ਜ਼ਰੂਰੀ ਕੰਮ ਸਮਝੋ। ਧਰਾ ਅਰਥ ਜੋ ਸ਼ਬਦ ਮਝਾਰਾ, ਮਹਾਰਾਜ ਨੇ ਆਖਿਆ ਫਿਰ ਉਦੋਂ ਬਾਅਦ ਸ਼ਬਦ ਵਿੱਚ ਜੋ ਅਰਥ ਰੱਖਿਆ ਮਹਾਰਾਜ ਨੇ, ਜੋ ਸਿਧਾਂਤ ਹੈ, ਜੋ ਉਪਦੇਸ਼ ਦਿੱਤਾ, ਧਰਾ ਅਰਥ ਜੋ ਸ਼ਬਦ ਮਝਾਰਾ ਵਾਰੰਬਾਰ ਤਿਸ ਕਰੋ ਵਿਚਾਰਾ, ਵਾਰ ਵਾਰ ਉਹਦੀ ਵਿਚਾਰ ਕਰੋ। ਅਤੇ ਮਹਾਰਾਜ ਜੀ ਦੀ ਇਹ ਸ਼ਬਦ ਪੜ੍ਹਿਆ, ਪੜ੍ਹ ਕੇ ਫਿਰ ਉਹਦੀ ਵਿਚਾਰ ਕਰੋ ਕਿ ਇਹਦੇ 'ਚ ਸਿਧਾਂਤ ਕੀ ਹੈ, ਉਪਦੇਸ਼ ਕੀ ਬਖਸ਼ਿਆ ਮਹਾਰਾਜ ਨੇ। ਗੁਰ ਕਿਆ ਕਹਾਂ ਕਰੇ ਹਮ ਕਹਾਂ, ਫਿਰ ਉਸ ਸ਼ਬਦ ਦੀ ਵਿਚਾਰ ਕਰਕੇ ਅਤੇ ਇਹ ਸੋਚੋ ਵੀ ਗੁਰੂ ਸਾਹਿਬ ਕੀ ਕਹਿੰਦੇ ਆ, ਮੈਂ ਕੀ ਕਰਦਾ ਪਿਆ। ਧਰਾ ਅਰਥ ਜੋ ਸ਼ਬਦ ਮਝਾਰਾ ਵਾਰੰਬਾਰ ਤਿਸ ਕਰੋ ਵਿਚਾਰਾ, ਗੁਰ ਕਿਆ ਕਹੇ ਕਰੇ ਹਮ ਕਹਾਂ, ਸਨੈ ਸਨੈ ਮਨ ਮੋੜੋ ਮਹਾਂ। ਅਤੇ ਹੌਲੀ ਹੌਲੀ ਆਪਣੇ ਮਨ ਨੂੰ ਮੋੜ ਕੇ ਉੱਥੇ ਲੈ ਆਓ ਜੋ ਗੁਰੂ ਸਾਹਿਬ ਚਾਹੁੰਦੇ ਆ। ਹੁਣ ਗੁਰੂ ਸਾਹਿਬ ਦਾ ਸਾਧ ਸੰਗਤ ਜੀ ਉਪਦੇਸ਼ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆ ਵੈ। ਹੁਣ ਇਸ ਸ਼ਬਦ ਨੂੰ ਆਪਾਂ ਪੜ੍ਹਿਆ, ਫਿਰ ਇਹਦੀ ਮਹਾਰਾਜ ਨੇ ਆਖਿਆ ਵਿਚਾਰ ਕਰੋ। ਵਿਚਾਰ ਕੀਤੀ ਅਤੇ ਸਿਧਾਂਤ ਇਹ ਸੀ ਕਿ ਜਿਹੜਾ ਗੁਰੂ ਕਾ ਸਿੱਖ ਖਵਾਉਣ ਵਾਲਾ ਹੈ ਉਹ ਸਵੇਰੇ ਉੱਠ ਕੇ ਨਾਮ ਜਪੇ। ਜੇ ਆਪਾਂ ਨਹੀਂ ਜਪਦੇ, ਮਹਾਰਾਜ ਕਹਿੰਦੇ ਨੇ ਸਨੇ ਸਨੇ ਮਨ ਮੋੜੋ ਮਹਾਂ, ਗੁਰ ਕਿਆ ਕਹੇ ਕਰੇ ਹਮ ਕਹਾਂ, ਗੁਰੂ ਸਾਹਿਬ ਕੀ ਕਹਿ ਰਹੇ ਮੈਂ ਕੀ ਕਰਦਾ ਪਿਆ। ਜੇ ਨਹੀਂ ਕਰਦਾ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ, ਤਾਂ ਹੌਲੀ ਹੌਲੀ ਮਨ ਨੂੰ ਲੈ ਆਈਏ ਉੱਥੇ। ਸਨੇ ਸਨੇ ਮਨ ਮੋੜੋ, ਸਨੇ ਸਨੇ ਹੁੰਦਾ ਹੌਲੀ 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 ਆਪਣੇ ਮਨ ਨੂੰ ਮਹਾਰਾਜ ਜੀ ਦੇ ਦਿੱਤੇ ਉਪਦੇਸ਼ ਨਾਲ ਜੋੜ ਲਈਏ। ਇਹ ਉਪਦੇਸ਼ ਮਹਾਰਾਜ ਦੇ ਰਹੇ ਭਾਈ ਮਨ ਸੁੱਖ ਨੂੰ। ਮਨ ਸੁੱਖ ਜਦੋਂ ਪਹਿਰ ਰਾਤ ਰਾਤ ਇੱਕ ਪਹਿਰ ਰਾਤ ਬਾਕੀ ਰਹਿ ਜਾਏ, ਉੱਠ ਕੇ ਇਸ਼ਨਾਨ ਕਰਕੇ ਪ੍ਰੇਮ ਨਾਲ ਇਸ ਸ਼ਬਦ ਨੂੰ ਪੜ੍ਹਨਾ ਅਤੇ ਫਿਰ ਇਹਦੀ ਵਿਚਾਰ ਕਰਨੀ ਹੈ।
ਕਰਹੋ ਤਿਹਾਵਲ ਹੋਵਤ ਭੋਰਾ,
ਅਤੇ ਉਦੋਂ ਬਾਅਦ ਫਿਰ ਕੜਾਹ ਪ੍ਰਸ਼ਾਦ ਤਿਆਰ ਕਰਨਾ। ਤਿਹਾਵਲ ਹੁੰਦਾ ਕੜਾਹ ਪ੍ਰਸ਼ਾਦ, ਭੋਰਾ ਹੁੰਦਾ ਜਦੋਂ ਸੂਰਜ ਚੜ੍ਹਨ ਵਾਲਾ ਹੋ ਜਾਏ। ਸਵੇਰੇ ਉੱਠ ਕੇ ਪੈਰ ਰਾਤ ਰਹਿੰਦੀ ਤੋਂ ਇਸ਼ਨਾਨ ਕਰਕੇ ਨੇਮ ਨਾਲ ਇਸ ਸ਼ਬਦ ਨੂੰ ਪੜ੍ਹਨਾ, ਫਿਰ ਇਹਦੀ ਵਿਚਾਰ ਕਰਨੀ। ਜਿਸ ਵੇਲੇ ਸੂਰਜ ਚੜ੍ਹਨ ਵਾਲਾ ਹੋ ਜਾਵੇ ਉਸ ਵੇਲੇ ਕੜਾਹ ਪ੍ਰਸ਼ਾਦ ਤਿਆਰ ਕਰਨਾ ਤੂੰ।
ਪਾਠ ਅਰਦਾਸ ਜੋਗਮ ਕਰ ਜੋਰਾ,
ਤੇ ਕਹਿੰਦੇ ਫਿਰ ਦੇਗ ਤਿਆਰ ਕਰਕੇ ਫਿਰ ਇਸ ਸ਼ਬਦ ਨੂੰ ਪੜ੍ਹ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਫਿਰ ਤੂੰ।
ਬਾਹਰ ਬਾਂਟ ਅਚਵਨ ਨਿਜ ਕੀਜੈ,
ਤੇ ਫਿਰ ਜਿਹੜੇ ਤੇਰੇ ਨਾਲ ਤੇਰੇ ਸੇਵਕ ਨੇ ਤੇਰੇ ਨਾਲ ਕੰਮ ਕਰਨ ਵਾਲੇ ਉਹਨਾਂ ਨੂੰ ਵੰਡਣਾ, ਉਹਨਾਂ ਨੂੰ ਵੰਡ ਕੇ ਬਾਅਦ ਵਿੱਚ ਕੜਾਹ ਪ੍ਰਸ਼ਾਦ ਆਪ ਛਕਣਾ ਹੈ।
ਦਿਵਸ ਉਗੇ ਬੰਜ ਹੈ ਮਨ ਦੀਜੈ,
ਤੇ ਜਦੋਂ ਫਿਰ ਦਿਨ ਚੜ ਜਾਵੇ ਸੂਰਜ ਚੜ ਜਾਵੇ ਉਦੋਂ ਆਪਣੇ ਵਪਾਰ ਵਿੱਚ ਆਪਣਾ ਮਨ ਲਾ ਲਿਆ ਕਰ, ਇਹ ਤੇਰਾ ਨਿਤਨੇਮ ਹੋ ਜਾਵੇ ਸਮਝ ਲਾ ਤੂੰ।
ਸੰਧਿਆ ਕਾਲ ਹੈ ਪੜ੍ਹ ਬਹੋਰੀ,
ਤੇ ਸ਼ਾਮ ਨੂੰ ਫਿਰ ਪੜ੍ਹਨਾ। ਹੁਣ ਦੇਖੋ ਪਹਿਲਾਂ ਸਵੇਰ ਦੀ ਆਖਿਆ ਸੀ, ਹੁਣ ਹਜ਼ੂਰ ਨੇ ਹੁਕਮ ਕੀਤਾ ਸੰਧਿਆ ਕਾਲ ਹੈ ਪੜ੍ਹ ਬਹੋਰੀ, ਬਹੋਰੀ ਹੁੰਦਾ ਫਿਰ, ਕਹਿੰਦੇ ਸ਼ਾਮ ਪਵੇਗੀ, ਸ਼ਾਮ ਨੂੰ ਫਿਰ ਇਹ ਸ਼ਬਦ ਪੜ੍ਹਨਾ ਤੂੰ ਗੁਰਬਾਣੀ ਦਾ।
ਮਤ ਨਿਤ ਰੱਖੋ ਭਗਤ ਹੈ ਬੋਰੀ,
ਆਪਣੀ ਮਤ ਨੂੰ ਭਗਤੀ ਦੇ ਪ੍ਰੇਮ ਵਿੱਚ ਭਿਉਂ ਕੇ ਰੱਖਣਾ। ਸਵੇਰੇ ਵੀ ਉੱਠ ਕੇ ਇਸ ਸ਼ਬਦ ਨੂੰ ਪੜ੍ਹਨਾ ਤੇ ਸ਼ਾਮ ਨੂੰ ਸਾਰਾ ਦਿਨ ਆਪਣਾ ਕੰਮ ਕਰਨਾ, ਕਿਰਤ ਕਰਨੀ, ਸ਼ਾਮ ਨੂੰ ਫਿਰ ਇਹ ਸ਼ਬਦ ਨੂੰ ਪੜ੍ਹਨਾ ਹੈ। ਜਿਵੇਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਕਿਰਪਾ ਹੀ ਕਰ ਦਿੱਤੀ ਆਪਾਂ ਨੂੰ, ਨਿਤਨੇਮ ਹੀ ਬਖਸ਼ ਦਿੱਤਾ। ਦੇਖੋ ਸਵੇਰੇ ਉੱਠੇਗਾ ਸਿੱਖ, ਬਾਣੀ ਪੜ੍ਹੇਗਾ, ਪਰਮਾਤਮਾ ਚੇਤੇ ਆਵੇਗਾ, ਸ਼ਾਮ ਹੋਈ ਰਹਿ ਰਸ ਦਾ ਸਮਾਂ ਆਇਆ, ਫਿਰ ਜਦੋਂ ਸਾਧ ਸੰਗਤ ਜੀ ਨਿਤਨੇਮੀ ਹੈ ਗੁਰਮੁਖ, ਸ਼ਾਮ ਨੂੰ ਫਿਰ ਬਾਣੀ ਪੜ੍ਹੇਗਾ। ਨਿਤਨੇਮ ਬਣਾਤਾ ਨਾ ਮਹਾਰਾਜ ਨੇ ਕਿ ਦੋਵੇਂ ਵੇਲੇ ਤੈਨੂੰ ਪਰਮੇਸ਼ਰ। ਨਿਤਨੇਮ ਦਾ ਅਰਥ ਹੀ ਸਾਧ ਸੰਗਤ ਜੀ ਉਹ ਨੇਮ ਹੈ ਜਿਹੜਾ ਨਿਤ ਕੀਤਾ ਜਾਏ, ਜਿਸ ਵਿੱਚ ਨਾਗਾ ਨਹੀਂ ਪੈ ਸਕਦਾ। ਇਹਨੂੰ ਤਾਂ ਹੀ ਆਪਾਂ ਨਿਤਨੇਮ ਕਹਿੰਦੇ ਹਾਂ ਵੀ ਇਹ ਨਿਤ ਕਰਨਾ, ਇਹ ਨੇਮ ਨਿਤ ਨਿਭਾਉਣਾ ਪੈਣਾ, ਸਵੇਰੇ ਵੀ ਸ਼ਾਮ ਨੂੰ ਤਾਂ ਹੀ ਨਿਤਨੇਮ ਹੈ। ਨਿਤਨੇਮ ਹੀ ਉਹੀ ਗੁਰਮੁਖ ਹੈ ਜਿਹੜਾ ਦੋਵੇਂ ਵੇਲੇ ਸਾਧ ਸੰਗਤ ਜੀ ਨਿਯਮ ਨਿਭਾਵੇ। ਮਹਾਰਾਜ ਨੇ ਕਿਰਪਾ ਕਰ ਦਿੱਤੀ, ਸਵੇਰੇ ਵੀ ਬਾਣੀ ਪੜ੍ਹੇਗਾ, ਨਿਤਨੇਮ ਕਰੇਗਾ, ਸ਼ਾਮ ਨੂੰ ਫਿਰ ਰਹਿਰਾ ਸਾਹਿਬ ਤੇ ਸੌਣ ਲੱਗਿਆ ਕੀਰਤਨ ਸੋਹਲਾ, ਭਲਾ ਹੋ ਜਾਵੇਗਾ ਤੇਰਾ।
ਜਬ ਕੋ ਅਟਕ ਜਾਏ ਵੱਡ ਕਾਜੂ,
ਫਿਰ ਮਹਾਰਾਜ ਨੇ ਆਖਿਆ ਮਨਸੁਖ ਜਦੋਂ ਕਿ ਵੱਡਾ ਕਾਰਜ ਤੇਰਾ ਅਟਕ ਜਾਏ, ਕੋਈ ਵਿਘਨ ਪੈ ਜਾਏ ਕਿਸੇ ਕੰਮ ਵਿੱਚ,
ਸਿਮਰਹੋ ਸਤਿਗੁਰ ਹੋਏ ਸੁਖ ਕਾਜੂ,
ਤੇ ਸਤਿਗੁਰੂ ਨੂੰ ਚੇਤੇ ਕਰੀ, ਗੁਰੂ ਤੇਰੇ ਕਾਰਜ ਸਵਾਰ ਦੇਵੇਗਾ ਸਾਰੇ।
ਇਸ ਪ੍ਰਕਾਰ ਕੋ ਸੁਣਿਓ ਉਪਦੇਸ਼,
ਇਸ ਪ੍ਰਕਾਰ ਦਾ ਉਪਦੇਸ਼ ਭਾਈ ਮਾਨ ਸੁਖ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਤੋਂ ਸਰਵਣ ਕੀਤਾ ਹੈ।
ਗਮਨ ਸਤਿਗੁਰ ਪਾਏ ਨਿਰਦੇਸ਼ਾ,
ਫਿਰ ਆਗਿਆ ਲੈ ਕੇ ਮਹਾਰਾਜ ਦੀ ਮੱਥਾ ਟੇਕ ਕੇ ਭਾਈ ਮਾਨ ਸੁਖ ਆਪਣੇ ਕੰਮ ਤੇ ਚਲੇ ਗਿਆ ਜੀ।
ਗਏ ਸੰਗਲਾ ਦੀਪ ਸਥਾਨ,
ਤੇ ਵਪਾਰ ਕਰਨ ਵਾਸਤੇ ਸੰਗਲਾ ਦੀਪ ਨੂੰ ਚਲਿਆ ਗਿਆ।
ਬਹੁਰ ਭਗੀਰਥ ਕੋ ਗੁਣ ਖਾਨ,
ਫਿਰ ਗੁਣਾ ਦੀ ਖਾਨ ਮਹਾਰਾਜ ਜੀ ਨੇ ਭਾਈ ਭਗੀਰਥ ਵੱਲੇ ਦੇਖਿਆ, ਕਿਉਂਕਿ ਦੋਨੇ ਬੈਠੇ ਸਨ। ਮਾਨ ਸੁਖ ਨੇ ਸ਼ਬਦ ਲਿਖ ਲਿਆ ਤੇ ਲੈ ਕੇ ਚਲੇ ਗਿਆ ਸ਼ਬਦ, ਕਿਉਂਕਿ ਅਸਲ ਵਿੱਚ ਸਤਸੰਗ ਜੀ ਗੁਰੂ ਸ਼ਬਦ ਸਰੂਪ ਹੀ ਹੈ। ਮਹਾਰਾਜ ਨੇ ਇਹ ਪੰਜਾਂ ਤੱਤਾਂ ਦਾ ਤਾਂ ਸਤਸੰਗ ਜੀ ਸਰੀਰ ਜਿਹੜਾ ਦਿਖਾ ਲਿਆ ਸਾਡੇ ਭਲੇ ਲਈ, ਸ਼ਬਦ ਨੂੰ ਪ੍ਰਗਟ ਕਰਨ ਵਾਸਤੇ। ਸ਼ਬਦ ਹੀ ਗੁਰੂ ਮਹਾਰਾਜ ਨੇ ਆਖਿਆ, ਸ਼ਬਦ ਗੁਰੂ ਸੁਰਤ ਧਨ ਚੇਲਾ, ਸ਼ਬਦ ਕੋਲ ਹੈ ਤੇ ਗੁਰੂ ਕੋਲ ਹੀ ਹੈ। ਸ਼ਬਦ ਲਿਖ ਕੇ ਭਾਈ ਮਾਨ ਸੁਖ ਲੈ ਗਿਆ। ਹੁਣ ਭਾਈ ਭਗੀਰਥ ਵੱਲੇ ਦੇਖਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ।
ਆਇਸ ਦੀਨ ਸਦਨ ਅਬ ਜਾਵੋ,
ਫਿਰ ਉਹਨੂੰ ਆਗਿਆ ਦਿੱਤੀ ਭਾਈ ਭਗੀਰਥ, ਜਾ ਭਾਈ ਤੂੰ ਵੀ ਆਪਣੇ ਘਰ ਚਲਿਆ ਜਾ। ਹੁਣ
ਹਿਰਦੈ ਸਦਾ ਨਾਮ ਲਿਵ ਲਾਵੋ,
ਤੇ ਆਪਣੇ ਘਰੇ ਬੈਠ ਕੇ ਨਾਮ ਨਾਲ ਲਿਵ ਲਾਇਆ ਕਰ, ਹਿਰਦੇ ਤੋਂ ਪ੍ਰੇਮ ਕਰਿਆ ਕਰ ਨਾਮ ਦੇ ਨਾਲ।
ਨਰਾਜ ਸੰਦ ਮਰਾਲ ਬਾਹਨੀ ਕਿਰਪਾਲ ਹਾਥ ਜੋਰ ਬੰਦਨ।
ਅਗਲਾ ਅਧਿਆਇ ਸਤਸੰਗ ਜੀ ਭਾਈ ਸੰਤੋਖ ਸਿੰਘ ਜੀ ਪ੍ਰਾਰੰਭ ਕਰਨ ਤੋਂ ਪਹਿਲਾਂ ਉਹ ਗੁਰਸਿੱਖ ਨੇ ਇਸ ਕਰਕੇ ਉਹਨਾਂ ਇੱਕ ਮਰਿਆਦਾ ਰੱਖੀ ਹੈ ਭਾਈ, ਇੱਕ ਅਧਿਆਇ ਸੰਪੂਰਨ ਹੋਵੇ, ਦੂਸਰਾ ਪ੍ਰਾਰੰਭ ਕਰਨ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਫਿਰ ਉਹ ਅਧਿਆਇ ਸ਼ੁਰੂ ਕਰਦੇ। ਪਿੱਛੋਂ ਇੱਦਾਂ ਹੀ ਹੁੰਦਾ ਆਇਆ, ਤੁਸੀਂ ਸੁਣਿਆ ਹੋਵੇਗਾ। ਹੁਣ ਇੱਥੋਂ ਅਗਲਾ ਅਧਿਆਇ ਸ਼ੁਰੂ ਹੋਇਆ ਤੇ ਗੁਰਬਾਣੀ ਦੇ ਅੱਗੇ ਸਤਸੰਗ ਜੀ ਭਾਈ ਸੰਤੋਖ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਰਾਲ ਬਾਹਣੀ ਕਿਰਪਾਲ ਹਾਥ ਜੋੜ ਬੰਦਨਾ। ਗੁਰੂ ਕੀ ਬਾਣੀ ਅੱਗੇ ਦੋਵੇਂ ਹੱਥ ਜੋੜ ਕੇ ਮੇਰੀ ਬੰਦਨਾ, ਮੇਰੀ ਨਮਸਕਾਰ ਹੈ।
ਕਹੂੰ ਕਥਾ ਵਿਚਾਰ ਚਾਰ ਤੀਨ ਤਾਵ ਕੰਦਨ।
ਹੁਣ ਗੁਰਬਾਣੀ ਅੱਗੇ ਅਰਦਾਸ ਕਰਕੇ ਕਹਿੰਦੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਂ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਅੱਗਿਓਂ ਆਰੰਭ ਕਰਾਂ, ਜਿਹੜੀ ਤਿੰਨਾਂ ਤਾਪਾਂ ਨੂੰ ਦੂਰ ਕਰ ਦੇਣ ਵਾਲੀ ਹੈ।
ਧਿਆਨ ਧਾਰ ਵਾਰ ਵਾਰ ਸਾਰਦਾਸ ਰੂਪ ਕੋ,
ਵਾਰ ਵਾਰ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਦਾ ਧਿਆਨ ਭਾਈ ਸੰਤੋਖ ਸਿੰਘ ਜੀ ਧਾਰਦੇ ਹਨ।
ਸੁਜਾਸ ਕੋ ਪ੍ਰਸਾਦ ਪਾਸੇ ਮੁਖੀ ਅਨੂਪ ਕੋ,
ਕਹਿੰਦੇ ਸੁਜਾਸ ਕੋ ਪ੍ਰਸਾਦ ਪਾਏ, ਜਿਸ ਦੀ ਕਿਰਪਾ ਪ੍ਰਾਪਤ ਕਰਕੇ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਕੇ, ਜਾਸ ਸੁਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ, ਉਪਮਾ ਤੋਂ ਰਹਿਤ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਫੁਰ ਸਕਦੀ ਹੈ, ਉਤਰਨੀ ਹੈ, ਉਸ ਗੁਰਬਾਣੀ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਅੱਗੇ ਸਾਧ ਸੰਗਤ ਜੀ